ਫਿਲਾਂ ਨੂੰ ਕੌਣ ਰੋਕਦਾ? ਕਹਿੰਦੇ ਮਦਰਾ ਦੇ ਤੀ ਸਤ ਕੁਲ, ਸਤ ਕੁਲ ਨੂੰ ਰੋਕਦਾ ਸ਼ਰਾਬ ਪੀਣ ਵਾਲਾ। ਭੰਗ ਦੇ ਤਨ ਏਕ, ਭੰਗ ਜਿਹੜਾ ਪੀਂਦਾ ਇੱਕ ਤਨ ਨੂੰ ਆਪੇ ਨੂੰ ਰੋਕਦਾ। ਜਗਤ ਜੂਠ ਸੱਤ ਕੁਲ ਦਾ ਹੈ, ਸੌ ਕੁਲ ਦਾ ਖਾਤਮਾ ਕਰਦਾ ਤੰਬਾਕੂ ਪੀਣ ਨਾਲ। ਨਿੰਦਾ ਦੇ ਅਨੇਕ, ਤੰਬਾਕੂ ਪੀਣ ਵਾਲੇ ਨੂੰ ਵੀ ਮਾੜਾ ਜਿਹੜਾ ਹੈ ਨਾ, ਉਹ ਨਿੰਦਿਆ ਕਰਨ ਵਾਲਾ, ਉਹਦਾ ਕੋਈ ਗਿਣਤੀ ਮਿਣਤੀ ਨਹੀਂ, ਆਪ ਵੀ ਡੁੱਬਦਾ ਤੇ ਕੁਲਾਂ ਨੂੰ ਵੀ ਡੁਬੋ ਦਿੰਦਾ। ਇਸੇ ਕਰਕੇ ਮਹਾਰਾਜ ਕਹਿੰਦੇ ਨੇ ਕਿ ਐਸਾ ਪੁੱਤਰ ਪੈਦਾ ਹੀ ਨਹੀਂ ਹੋਣਾ ਚਾਹੀਦਾ ਕੁਲ ਦੇ ਅੰਦਰ। ਜੇ ਕੁਲ ਪੂਤ ਨਾ ਗਿਆਨ ਵਿਚਾਰੀ, ਵਿਧਵਾ ਤਜ ਨਾ ਪਈ ਮੈਂ ਤਾਰੀ, ਉਹ ਮਾਏ ਵਿਧਵਾ ਹੋ ਜਾਂਦੀ, ਪੁੱਤਰ ਪੈਦਾ ਹੀ ਨਾ ਹੁੰਦਾ। ਜੇ ਨਾ ਰਾਮ ਭਗਤ ਨਹੀਂ ਸਾਡੀ ਜਨਮਤ ਕਸ਼ ਨਾ ਹੋਏ ਉਹ ਅਪਰਾਧੀ। ਕਹਿੰਦੇ ਉਹ ਅਪਰਾਧੀ ਆ, ਤੂੰ ਜੇ ਭਜਨ ਨਹੀਂ ਸੀ ਕਰਨਾ, ਜੰਮਦਾ ਹੀ ਮਰ ਜਾਂਦਾ, ਫਾਇਦਾ ਕੀ ਸੀ ਤੇਰਾ ਸੰਸਾਰ ਚ ਰਹਿਣ ਦਾ। ਜਾਲੋ ਐਸੀ ਰੀਤ ਜਿਤ ਮੈਂ ਪਿਆਰਾ ਵਿਚਰੈ, ਨਾਨਕ ਸਾਈ ਭਲੀ ਪ੍ਰੀਤ, ਜਿਤ ਸਾਹਿਬ ਸੇਤੀ ਪਤ ਰਹੇ, ਜੇ ਦਰਗਾਹ ਜਾ ਕੇ ਪਤ ਰਹੇ। ਉਹ ਕੰਮ ਨੇ ਜਿਨ੍ਹਾਂ ਦੇ ਨਾਲ ਜਾ ਕੇ ਫਟਕਾਰਾਂ ਪੈਂਦੀਆਂ। ਦੂਸਰੇ ਪਾਸੇ ਹੈ, ਜਿਸ ਵੱਖਰ ਕੋ ਲੈਣ ਤੋਂ ਆਇਆ, ਰਾਮ ਨਾਮ ਸੰਥਨ ਕਰ ਪਾਇਆ, ਤਾਜਾ ਮਾਨ ਲਿਓ ਮਨ ਮੋਰ। ਰਾਮ ਨਾਮ ਹਿਰਦੇ ਮੈਂ ਤੋ ਲਾਦ ਖੇਪ, ਸੰਤ ਹੈ ਸੰਚਾਰ, ਅਵਰ ਤਿਆਗ ਦਿਖਿਆ ਜੰਜਾਲ, ਧੰਨ ਧੰਨ ਕਹੇ ਸਭ ਕੋਏ, ਮੁੱਖ ਉਜਲ ਹਰ ਦਰਗੇ ਸੋ। ਇਹ ਵਪਾਰ ਬਿਰਲਾ ਵਪਾਰ ਹੈ, ਨਾਨਕ ਤਾਂ ਕੇ ਸਦ ਬਲਿਹਾਰ। ਕਹਿੰਦੇ ਦੇਖ ਭਾਈ, ਦੋ ਕੰਮ ਨੇ, ਜਿਤ ਸੇਵੀਆ ਸੁਖ ਪਾਈਆ, ਸੋ ਸਾਹਿਬ ਸਦਾ ਸੰਭਾਲੀ। ਜਿਤ ਕੀਤਾ ਪਾਈਆ ਆਪਣਾ, ਸਭ ਹਾਲ ਬੁਰੀ ਕਿਉਂ ਕਰ ਲਈਏ? ਜਿਹੜਾ ਆਪਣਾ ਕੀਤਾ ਹੋਇਆ ਪਾਉਣਾ, ਐਸਾ ਕੰਮ ਨਾ ਕਰਨਾ ਨਹੀਂ ਚਾਹੀਦਾ। ਮੰਦਾ ਮੂਲ ਨਾ ਕੀ ਚਾਹੀਦੇ, ਲੰਮੀ ਨਗਰ ਨਿਹਾਲੀ। ਦਰਗਾਹ ਦੇ ਵਿੱਚ ਨਿਗਾਹ ਰੱਖ ਕੰਮ ਕਰਨ ਤੋਂ ਪਹਿਲਾਂ, ਵੀ ਉੱਥੇ ਮੈਨੂੰ ਇਹਦੇ ਨਾਲ ਸ਼ਾਬਾਸ਼ ਮਿਲੇਗੀ ਜਾਂ ਡੰਡੇ ਪੈਣਗੇ, ਜਾਂ ਮੈਨੂੰ ਦਰਕਾਰਿਆ ਜਾਏਗਾ, ਫਟਕਾਰਿਆ ਜਾਏਗਾ। ਜਿਉਂ ਸਾਹਿਬ ਨਾਲ ਨਾ ਹਾਰੀਏ ਤੇ ਵਿਆਹ ਪਾਸਾ ਟਾਲੀਏ। ਵਾਹਿਗੁਰੂ ਨਾਲ ਹਾਰ ਨਾ ਹੋਵੇ, ਉਹ ਜਿਹਾ ਜੀਵਨ ਆਪਣਾ ਬਣਾ ਕੇ ਚੱਲ, ਕਿਛ ਲਾਏ ਉੱਪਰ ਕਰ। ਕਹਿੰਦੇ ਇੱਕ ਤਾਂ ਇਹ ਰੱਖੀ, ਕਰਮ ਸ਼ੁਭ ਰੱਖਣੇ ਨੇ ਸਾਰੇ, ਜਿਹਨੂੰ ਸੰਤੇ ਦਮ ਕਹਿੰਦੇ ਨੇ। ਦੂਸਰੀ ਬਾਤ ਹੈ, ਸਾਧਨ ਜਿਹੜਾ ਹੈਗਾ ਉਹ ਇਹ ਹੈ ਕਿ ਪ੍ਰਭੂ ਦਾ ਨਾਮ ਵੀ ਜਪਣਾ ਤੇ ਬਾਣੀ ਪੜ੍ਹਨੀ ਹੈ। ਬਾਣੀ ਪੜ੍ਹਨ ਦੇ ਭੇਦ ਹੋਇਆ ਕਰਦੇ। ਗੁਰੂ ਦਸਵੇਂ ਪਾਤਸ਼ਾਹ ਮਹਾਰਾਜ ਕੋਲ ਸੰਗਤ ਆਈ ਆ ਕੇ ਕਹਿਣ ਲੱਗੀ, ਪਾਤਸ਼ਾਹ ਬਾਣੀ ਅਸੀਂ ਬੜੀ ਪੜ੍ਹਦੇ ਹਾਂ। ਆਪਦਾ ਫਰਮਾਨ ਹੈ ਕਿ ਬਾਣੀ ਪੜ੍ਹਨ ਦੇ ਨਾਲ ਆਦਮੀ ਦਾ ਮਨ ਸ਼ਾਂਤ ਹੋ ਜਾਂਦਾ, ਸੁੱਖ ਹੋ ਜਾਂਦਾ ਤੇ ਇੱਕ ਆਨੰਦ ਆਉਂਦਾ। ਤੇ ਅਸੀਂ ਇਸ ਤਰ੍ਹਾਂ ਦੇ ਨਾਲ ਵੀ ਸੁਣਿਆ, ਚੜੀ ਰਹੇ ਦਿਨ ਰਾਤ ਚੜੀ ਰਹੇ ਜਨ ਮਹਾਰਾਜ। ਐਸੇ ਵਚਨ ਵੀ ਅਸੀਂ ਸੁਣਦੇ ਹਾਂ ਗਿਆਨਵਾਨ ਪ੍ਰਸ਼ਾਂਤ ਹੋ ਕੇ ਮਨ ਦੇ ਅੰਦਰ ਕੋਈ ਨਸ਼ਾ ਹੋਇਆ ਕਰਦਾ, ਬਾਣੀ ਦੇ ਅੰਦਰ ਨਸ਼ਾ ਹੁੰਦਾ, ਪਰ ਸਾਡਾ ਤਾਂ ਮਨ ਹੀ ਨਹੀਂ ਟਿਕਦਾ। ਮਹਾਰਾਜ ਕਹਿੰਦੇ ਤੁਸੀਂ ਪੜ੍ਹਦੇ ਨਹੀਂ ਹੋਣੇ, ਕਹਿੰਦੇ ਮਹਾਰਾਜ ਪੰਜ ਬਾਣੀਆਂ ਤਾਂ ਜਿਹੜਾ ਆਪਦਾ ਹੁਕਮ ਆ ਉਹ ਪੜ੍ਹਦੇ, ਉਦੋਂ ਵੱਧ ਵੱਧ ਪੰਜ ਸੱਤ ਹੋਰ ਪੜ੍ਹ ਲੈਂਦੇ ਹਾਂ, ਸੁਖਮਨੀ ਸਾਹਿਬ ਵੀ ਪੜ੍ਹ ਲੈਂਦੇ ਹਾਂ, ਆਸਾ ਦੀ ਵਾਰ ਸ਼ਬਦਾਂ ਛੱਪੀਆਂ ਸੰਦੇਸ਼ ਵੀ ਪੜ੍ਹਦੇ ਹਾਂ, ਸੁਖੇ ਵੀ ਪੜ੍ਹਦੇ ਹਾਂ, ਜਿਹਨਾਂ ਨੇ ਕਿ ਗੁਰਤਿਆਗ ਕਰੇ ਦੋਵੇਂ ਸ਼ਬਦਾਂ ਬਾਰੇ ਪੜ੍ਹਦੇ ਹਾਂ, ਹੋਰ ਵੀ ਜੋ ਬਾਣੀ ਬਾਰੀ ਸਿੱਧੇ ਆਉਂਦੀ ਹੈ, ਕਦੇ ਦੱਖਣੀ ਓਮਕਾਰ ਪੜ੍ਹਦੇ ਹਾਂ, ਕਦੇ ਸਿੱਧ ਗੋਸ਼ਟ ਪੜ੍ਹਦੇ ਹਾਂ, ਕਦੇ ਬਾਲ ਨੱਖਰੀ ਪੜ੍ਹਦੇ ਹਾਂ, ਕਦੇ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਵੀ ਬਾਣੀ ਪੜ੍ਹਦੇ ਹਾਂ, ਪਰ ਮਹਾਰਾਜ ਸੱਚ ਸੱਚ ਅਸੀਂ ਆਪਦੇ ਅੱਗੇ ਬੋਲਦੇ ਹਾਂ ਕਿ ਸਾਨੂੰ ਤਾਂ ਉਹ ਨਸ਼ਾ ਪ੍ਰਾਪਤ ਨਹੀਂ ਹੁੰਦਾ, ਸਾਡੇ ਵਿੱਚ ਨੁਕਸ ਹੈ ਜਾਂ ਕਿਸੇ ਹੋਰ ਸਾਨੂੰ ਨੁਕਸ ਹੈ, ਆਪ ਕਿਰਪਾ ਕਰਕੇ ਦੱਸੋ। ਮਹਾਰਾਜ ਕਹਿੰਦੇ ਤੁਸੀਂ ਪੜ੍ਹਦੇ ਹੀ ਨਹੀਂ ਹੈਗੇ, ਜਿਸ ਤਰ੍ਹਾਂ ਬਾਣੀ ਪੜ੍ਹਨੀ ਚਾਹੀਦੀ ਹੈ ਉਸ ਤਰ੍ਹਾਂ ਨਹੀਂ ਪੜ੍ਹਦੇ। ਮਹਾਰਾਜ ਆਪ ਕਿਰਪਾ ਕਰਕੇ ਸਮਝਾ ਦਿਓ। ਮਹਾਰਾਜ ਨੇ ਪ੍ਰੈਕਟੀਕਲੀ ਸਮਝਾਉਣ ਵਾਸਤੇ ਹੁਕਮ ਦਿੱਤਾ ਕਿ ਇੱਕ ਬਾਲਟੀ ਤੇ ਕੁਛ ਲਿਆ ਬਾਟੇ, ਛੋਟੇ ਬਾਟੇ, ਵੱਡੇ ਬਾਟੇ ਤੇ ਬਾਲਟੀ ਸੁੱਖੇ ਦੀ ਭਰ ਲਿਓ। ਇਸੇ ਤਰ੍ਹਾਂ ਹੁਕਮ ਦੀ ਤਾਮੀਰ ਹੋਈ, ਵੱਡੇ ਬਾਟੇ ਭਰ ਕੇ ਅਧਿਆ ਨੂੰ ਕਿਹਾ ਉੱਥੇ ਜਾ ਕੇ ਕੁਰਲੀਆਂ ਕਰੋ, ਦੇਖਿਓ ਇੱਕ ਕਤਰਾ ਵੀ ਅੰਦਰ ਨਾ ਚਲਿਆ ਜਾਵੇ, ਸਾਵਧਾਨੀ ਵਰਤਣੀ, ਲਓ ਭਾਈ ਆ ਦੋ ਕੁੱਟਾਂ ਤੁਸੀਂ ਪੀ ਲਓ। ਜਦ ਉਹ ਕੰਮ ਖਤਮ ਕਰਕੇ ਆਏ, ਕੁੰਡੀਆਂ ਕਰਕੇ ਆਏ, ਉਸ ਵੇਲੇ ਮਹਾਰਾਜ ਨੇ ਪੁੱਛਿਆ ਕਿਉਂ ਭਾਈ ਤੁਹਾਨੂੰ ਨਸ਼ਾ ਹੋਇਆ ਕੁਛ? ਕਹਿੰਦੇ ਮਹਾਰਾਜ ਨਸ਼ਾ ਕਰਦਾ ਅਸੀਂ ਤਾਂ ਕੁੜੀਆਂ ਹੀ ਕਰੀਆਂ। ਕਹਿੰਦੇ ਬਾਟਾ ਤਾਂ ਬਹੁਤ ਸੀ, ਕੋਈ ਭੁੱਲ ਭੁਲੇਖੇ ਅੰਦਰ ਚਲੀ ਗਈ ਉਹ ਕੁੱਟ? ਕਹਿੰਦੇ ਨਾ ਮਹਾਰਾਜ, ਜਾਣੇ ਨਹੀਂ ਦਿੱਤੀ, ਗੱਲ ਤੱਕ ਤਾਂ ਅਸੀਂ ਜਾਣੇ ਨਹੀਂ ਤੇ ਉਰਲੇ ਉਰਲੇ ਪਾਸੇ ਰੱਖਦੇ ਰਹੇ ਵੀ ਕਿਤੇ ਤਾਂ ਹੁਕਮ ਦੀ ਅਦੂਲੀ ਨਾ ਹੋਵੇ, ਹੁਕਮ ਅਦੂਲੀ ਨਾ ਹੋਵੇ। ਤੁਸੀਂ ਦੱਸੋ ਭਾਈ, ਕਹਿੰਦੇ ਮਹਾਰਾਜ ਸਾਡੇ ਵਿੱਚ ਸਿਰ ਚੱਕਰ ਜੇ ਖਾਣ ਲੱਗ ਗਏ। ਮਹਾਰਾਜ ਕਹਿੰਦੇ ਦੇਖੋ ਇਹਨਾਂ ਨੇ ਦੋ ਕੁੱਟ ਤੇ ਤੁਸੀਂ ਬਾਟਾ। ਕਹਿੰਦੇ ਮਹਾਰਾਜ ਇਸ ਤਾਂ ਕੁਰਲੀਆਂ ਹੀ ਕਰੀ। ਮਹਾਰਾਜ ਕਹਿੰਦੇ ਪ੍ਰੇਮੀਓ, ਇਸੇ ਤਰ੍ਹਾਂ ਦੇ ਨਾਲ ਬਾਣੀ ਪੜ੍ਹਨ ਦੇ ਵਿੱਚ ਭੇਤ ਹੋਇਆ ਕਰਨ। ਬਾਣੀ ਹੁੰਦੀ ਹੈ ਪਹਿਲਾਂ ਗੁਟਕੇ ਤੋਂ ਦੇਖ ਕੇ ਪੜ੍ਹਦੇ ਹਾਂ, ਗੁਟਕੇ ਤੋਂ ਦੇਖ ਕੇ ਤਾਂ ਪੜ੍ਹਦੇ ਹਾਂ ਵੀ ਕਈ ਵਾਰੀ ਅਸ਼ੁੱਧ ਯਾਦ ਹੋ ਜਾਂਦੀ ਹੈ, ਉਹ ਫਿਰ ਪੱਕ ਜਾਂਦੀ ਹੈ, ਜਿੰਨਾ ਜੀ ਕਰਦਾ ਉਹਨੂੰ ਜ਼ੋਰ ਲਾ ਲਓ ਮੁੜ ਕੇ ਸ਼ੁੱਧ ਨਹੀਂ ਹੁੰਦੀ, ਉਹੀ ਅੱਖਰ ਪਏਗਾ ਜਦ ਕਹੇਗਾ, ਕਿਉਂਕਿ ਯਾਦਦਾਸ਼ਤ ਵਿੱਚ ਉਹ ਚਲਿਆ ਗਿਆ। ਗੁਟਕੇ ਨੂੰ ਦੇਖ ਕੇ ਜਦੋਂ ਅਸੀਂ ਪੜ੍ਹਦੇ ਹਾਂ ਫਿਰ ਸ਼ੁੱਧ ਬਾਣੀ ਪੜ ਹੋ ਜਾਂਦੀ ਹੈ, ਲੇਕਿਨ ਬਾਣੀ ਕੰਠ ਦੀ ਹੋਇਆ ਕਰਦੀ ਹੈ ਹਮੇਸ਼ਾ। ਗੁਟਕਾ ਮਿਲੇ ਨਾ ਮਿਲੇ, ਐਨਕਾਈ ਨਾ ਮਿਲਣ ਫਿਰ ਕੀ ਕਰੇ, ਲੇਕਿਨ ਆਮ ਇਹ ਹੈ ਕਿ ਬਾਣੀ ਜੋ ਪੜ੍ਹਦਾ ਹੈ ਦੇਖ ਕੇ ਕਰੋ, ਜਿਹਦੀ ਸੁਰਤ ਨਹੀਂ ਲੱਗਦੀ ਉਹ ਲਗਾ ਮਾਤਰਾ ਚ ਸੁਰਤ ਲਾਓ, ਅੱਖਰਾਂ ਨੂੰ ਲੱਗੀਆਂ ਹੁੰਦੀਆਂ ਨੇ ਉਹਨੂੰ ਦੇਖਦੇ ਚਲੇ ਜਾਓ, ਪੱਕ ਜਾਏਗੀ। ਜਦੋਂ ਸੁਰਤੀ ਵਿੱਚ ਟਿਕਣ ਲੱਗ ਗਈ ਬਾਣੀ ਦੇ, ਉਸ ਵੇਲੇ ਬਾਣੀ ਦੀ ਵਿਚਾਰ ਕਰੋ। ਸੋ ਕਹਿੰਦੇ ਦੇਖੋ ਪਹਿਲਾਂ ਤਾਂ ਹੈਗਾ ਪੜ੍ਹਨਾ, ਹੁਣ ਦੂਸਰਾ ਦਰਜਾ ਬਾਣੀ ਦਾ ਹੈਗਾ ਵਿਚਾਰਨਾ, ਹੁਣ ਤੀਸਰਾ ਦਰਜਾ ਕੀ ਹੈ? ਵਿਚਾਰ ਤਾਂ ਬਾਣੀ ਦੀ ਕਰ ਲਈ। ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਢਾਏ, ਦੇਹੀ ਰੋਗ ਨਾ ਲੱਭਈ, ਲੱਗ ਗਈ ਪਹਿਲਾਂ ਸਭ ਕੁਛ ਪਾਏ। ਪੜ੍ਹ ਲਿਆ ਕਿ ਬੁਰੇ ਦਾ ਭਲਾ ਕਰਨਾ, ਬੁਰੇ ਦਾ ਬੁਰਾ ਨਹੀਂ ਕਰਨਾ, ਤੇ ਕਿਸੇ ਨਾਲ ਗੁੱਸੇ ਹੋ ਕੇ ਮਨ ਵਿੱਚ ਗੁੱਸਾ ਹੰਢਾਉਣਾ ਨਹੀਂ ਹੈ, ਚਿਤਵਣੀਆਂ ਨਹੀਂ ਚਿਤਵੀ ਜਾਣੀਆਂ ਵੀ ਐਂ ਕਰਾਂ ਮੈਂ ਇਹਨੂੰ, ਐਂ ਕਰਾਂ ਮੈਂ ਇਹਨੂੰ, ਐਂ ਕਰਾਂ ਫਲਾਣੇ ਥਾਂ ਤੇ ਹਾਰ ਦੇਣਾ। ਕਹਿੰਦੇ ਇਹਦੇ ਨਾਲ ਦੇਹੀ ਨੂੰ ਤੁਹਾਡੀ ਨੂੰ ਰੋਗ ਨਹੀਂ ਲੱਗਣਾ, ਰਾਜੀ ਹੋ ਜਾਓਗੇ ਤੇ ਤੁਹਾਨੂੰ ਰੂਹਾਨੀ ਦੌਲਤ ਸਾਰੀ ਮਿਲੇਗੀ। ਆਪ ਸਵਾਰੇ ਮੈਂ ਮਿਲੇ, ਮੈਂ ਮਿਲਿਆ ਸੁੱਖ ਹੋਏ ਪੜ੍ਹ ਲਿਆ, ਬਈ ਆਪਣੇ ਆਪ ਨੂੰ ਸਮਾਰ ਲੈ, ਜਦ ਤੂੰ ਆਪਣੇ ਆਪ ਨੂੰ ਠੀਕ ਤਰ੍ਹਾਂ ਸਮਾਰ ਲਏਗਾ ਤਾਂ ਮੈਨੂੰ ਮਿਲ ਜਾਏਗਾ, ਵਾਹਿਗੁਰੂ ਜੀ ਕਹਿੰਦੇ ਨੇ। ਫਰੀਦਾ ਜੇ ਤੂੰ ਮੇਰਾ ਹੋਏ ਰਹੇ, ਸਭ ਜਗ ਤੇਰਾ ਹੋਏ। ਹੁਣ ਇਹਦੇ ਅਰਥ ਵੀ ਸਮਝ ਚ ਆ ਗਏ ਤੇ ਬਾਣੀ ਵੀ ਪੜ੍ਹ ਲਈ, ਦੋ ਤਾਂ ਚੀਜ਼ਾਂ ਸਾਡੇ ਸਮਝ ਚ ਆ ਗਈਆਂ। ਹੁਣ ਆ ਗਈ ਕਮਾਉਣ ਦੀ ਗੱਲ, ਬਈ ਬਾਣੀ ਨੂੰ ਕਮਾਈਏ ਕਿਵੇਂ? ਕਰਦਾ ਬੁਰਾ ਨਾ ਖੋਚੀ, ਤੁਮਕੋ ਜੂਖ ਨਾ ਪਾਈ ਵੀ, ਬੱਬਾ ਬੈਰ ਨਾ ਕਰੀਏ ਕਹੂੰ। ਪੜ੍ਹ ਲਿਆ ਸੀ ਲੇਕਿਨ ਇਹ ਕਮਾਈ ਨਹੀਂ ਜਾਂਦੀ, ਇੱਕੋ ਤੁੱਕ ਕਮਾਉਣ ਦੀ ਕੋਸ਼ਿਸ਼ ਕਰੋ ਵੀ ਇੱਕ ਤੁੱਕ ਕਮਾਉਣੀ ਹੈ ਇੱਕ ਮਹੀਨੇ ਦੇ ਅੰਦਰ, ਜੇ ਤਾਂ ਐਂ ਕਰਾਂਗੇ ਫਿਰ ਤਾਂ ਲੰਘ ਜਾਂਗੇ। ਕਮਾਉਣਾ ਇਸ ਤਰ੍ਹਾਂ ਹੁੰਦਾ, ਰਜਿਸਟਰ ਪੰਜ ਭਰਾ ਮੰਨ ਸੀਗੇ, ਪੜ੍ਹਨ ਲਾ ਤੇ ਤੌਰ ਵੀ ਲਾ ਤੇ, ਇਹ ਛੇਤੀ ਛੇਤੀ ਪੜ੍ਹਦੇ ਜਾਂਦੇ ਨੇ, ਡਿਸਟਰਬ ਹੋ ਗਿਆ ਆ ਕੇ ਪੁਰਾਣੇ ਅੱਖਰਾਂ ਤੇ, ਜਿੱਥੇ ਜੋੜਵੇਂ ਅੱਖਰ ਆਉਂਦੇ ਸੀ ਉੱਥੇ ਰੁਕ ਗਿਆ, ਉੱਥੇ ਸਬਦ ਦੇ ਵਿੱਚ ਆ ਗਿਆ ਕ੍ਰੋਧ ਮਤ ਕਰੋ। ਮਾਸਟਰ ਪੁੱਛਦੇ ਗਾਂ ਸੰਥਿਆ ਲੈ, ਕਹਿੰਦੇ ਮੇਰੇ ਤਾਂ ਯਾਦ ਹੀ ਨਹੀਂ ਹੋਈ, ਦੋ ਤਿੰਨ ਮਹੀਨੇ ਨਗਾਤੇ ਉਹ ਪਹਿਲੀ ਕਿਤਾਬ ਪੜ੍ਹਨ ਲੱਗ ਗਏ। ਪਿਤਾ ਜੀ ਨੇ ਉਹਨਾਂ ਨੇ ਪੁੱਛਿਆ ਰਾਜੇ ਨੇ ਬੁਲਾ ਕੇ ਵੀ ਕਿੰਨਾ ਕੁ ਪੜ੍ਹ ਰਹੇ ਨੇ, ਕਹਿੰਦੇ ਵੀ ਬਾਕੀ ਸਭ ਠੀਕ ਚੱਲ ਰਹੇ ਨੇ, ਜੇ ਨਹੀਂ ਚੱਲ ਰਿਹਾ ਤਾਂ ਦੇਸ਼ ਤੋਂ ਨਹੀਂ ਚੱਲ ਰਿਹਾ। ਉਹ ਇੱਕ ਉੱਗਿਆ ਬੈਠਾ ਕ੍ਰੋਧ ਮਤ ਕਰੋ ਗਾਂ, ਕਹਿੰਦਾ ਨਹੀਂ ਸੁਣਾ ਸਾਨੂੰ ਦਿੰਦਾ, ਕਹਿੰਦਾ ਮੇਰੇ ਤਾਂ ਪੱਕਿਆ ਹੀ ਨਹੀਂ। ਉਹਨੇ ਵੀ ਬੁਲਾ ਲਿਆ, ਸਾਰਿਆਂ ਨੇ ਕਿਤਾਬਾਂ ਪੜ੍ਹੀਆਂ, ਜਿੰਨੇ ਬੁਲਾਏ ਬੱਚੇ, ਇਹਨੂੰ ਜਦ ਬੁਲਾਇਆ ਕ੍ਰੋਧ ਮਤ ਕਰੋ ਤੇ ਆ ਕੇ ਰੁਕ ਗਿਆ। ਕਹਿੰਦਾ ਗਾਂ ਚੱਲ, ਕਹਿੰਦਾ ਮੇਰੇ ਤਾਂ ਇਹ ਯਾਦ ਨਹੀਂ ਹੋਇਆ, ਕਹਿੰਦਾ ਤੇਰੇ ਯਾਦ ਤਾਂ ਹੈਗੀ, ਕਹਿੰਦਾ ਨਾ ਮੇਰੇ ਨਹੀਂ ਯਾਦ, ਪਿਤਾ ਨੇ ਥੱਪੜ ਮਾਰਿਆ ਮੂੰਹ ਤੇ, ਚੁੱਪ ਕਰਕੇ ਦੂਸਰੇ ਪਾਸੇ ਮਾਰਿਆ ਫਿਰ ਚੁੱਪ ਕਰਕੇ, ਉਵੇਂ ਜਿਵੇਂ ਕੋਈ ਵੀ ਅਸਰ ਨਾ ਹੋਣ ਦਿੱਤਾ ਅੰਦਰ। ਕਹਿੰਦੇ ਹੁਣ ਪੱਕ ਗਿਆ ਮੇਰੇ, ਕਹਿੰਦੇ ਥੱਪੜ ਖਾ ਕੇ ਹੀ ਪੱਕਿਆ ਨਾ, ਕਹਿੰਦਾ ਸਬਕ ਜਿਹੜਾ ਸੀ ਥੱਪੜ ਖਾ ਕੇ ਹੀ ਪੱਕਣ ਵਾਲਾ ਸੀ, ਉਹ ਨਹੀਂ ਸੀ ਪੱਕਣ ਵਾਲਾ। ਤਾਂ ਮੈਂ ਜਾਣਦਾ ਕ੍ਰੋਧ ਮਤ ਕਰੋ, ਪਰ ਮੈਨੂੰ ਕੀ ਪਤਾ ਕ੍ਰੋਧ ਮੈਂ ਕਰਦਾ ਕਿ ਨਹੀਂ ਕਰਦਾ, ਹੁਣ ਤੁਸੀਂ ਥੱਪੜ ਮਾਰਿਆ ਮੈਨੂੰ ਕ੍ਰੋਧ ਬਿਲਕੁਲ ਨਹੀਂ ਆਇਆ। ਇਹਨੂੰ ਕਹਿੰਦੇ ਨੇ ਬਾਣੀ ਨੂੰ ਕਮਾਉਣਾ, ਕਮਾਉਣੀ ਸਭ ਤੋਂ ਔਖੀ ਹੈ, ਪੜ੍ਹ ਲੈਣੀ, ਵਿਚਾਰ ਲੈਣੀ, ਸ਼ੁੱਧ ਪੜ੍ਹ ਲੈਣੀ, ਸ਼ੁੱਧ ਉਚਾਰਨ ਕਰ ਲੈਣਾ, ਕੋਈ ਔਖੀਆਂ ਗੱਲਾਂ ਨਹੀਂ, ਬੜੀਆਂ ਸਿਖਾਲੀਆਂ ਬਾਤਾਂ। ਲੇਕਿਨ ਜਿੱਥੇ ਬਾਣੀ ਕਮਾਉਣੀ ਹੈ ਉਹ ਬਹੁਤ ਔਖੀ ਹੈ। ਪਰਤਰਿਆ ਰੂਪ ਨਾ ਪੇਖਾ ਨੇਤਰ, ਕਰਨਾ ਸੁਣਾ ਕੌਣ ਕੀ ਲੈਂਦਾ, ਸਾਰੇ ਕਮਾਉਣਾ ਹੀ ਹੈ ਸਾਰੀਆਂ ਚੀਜ਼ਾਂ। ਇਹ ਬਹੁਤ ਔਖੀ ਚੀਜ਼ ਹੈ, ਜਦੋਂ ਕਮਾ ਲੈਂਦਾ ਹੈ ਫਿਰ ਉਹਨੂੰ ਕੀ ਮਿਲਦਾ ਹੁੰਦਾ ਹੈ, ਉਹ ਪਹਿਲਾਂ ਮੰਨਦਾ ਹੈ, ਮੰਨ ਕੇ ਕਮਾਉਂਦਾ, ਪਹਿਲਾਂ ਵਿਚਾਰਦਾ, ਵਿਚਾਰ ਕੇ ਫਿਰ ਉਹ ਗੱਲ ਨੂੰ ਤੱਤ ਮੰਨਦਾ, ਤੱਤ ਮੰਨ ਕੇ ਫਿਰ ਕਮਾਉਂਦਾ, ਜਦੋਂ ਕਮਾਉਂਦਾ ਫਿਰ ਉਹਨੂੰ ਪ੍ਰਾਪਤੀ ਹੋ ਜਾਂਦੀ ਹੈ। ਪ੍ਰਾਪਤੀ ਹੁੰਦੀ ਕਾਹਦੀ ਹੈ, ਕਹਿੰਦੇ ਮੁਕਤੀ ਦਾ ਦਰਵਾਜ਼ਾ ਉਹਦੇ ਵਾਸਤੇ ਖੁੱਲ ਜਾਂਦਾ ਹੈ। ਪੜ੍ਹ ਲਓ ਚੱਲਦਾ ਹੀ ਨਹੀਂ। ਮੰਮਾ ਮਨ ਸਿਉ ਕਾਜ ਹੈ, ਮਨ ਸਾਧੇ ਸਿੱਧ ਹੋਏ, ਮਨ ਹੀ ਮਨ ਸਿਉ ਤਏ ਕਬੀਰਾ, ਮਨ ਸਾ ਮਿਲਿਆ ਨਾ ਕੋਈ। ਸੋ ਮਹਾਰਾਜ ਕਹਿੰਦੇ ਪ੍ਰੇਮੀਆਂ, ਬਾਣੀ ਪੜ੍ਹਨੀ ਹੈ, ਪੜ੍ਹਨੀ ਹੈ ਵਿਚਾਰ ਕੇ, ਵਿਚਾਰ ਕੇ ਫਿਰ ਮਨ ਨੂੰ ਮਨਾਉਣਾ, ਮਨ ਨੂੰ ਮਨਾ ਕੇ ਫਿਰ ਬਾਣੀ ਨੂੰ ਕਮਾਉਣਾ, ਫਿਰ ਮੁਕਤੀ ਦੀ ਪ੍ਰਾਪਤੀ ਹੋ ਜਾਏਗੀ, ਕਿਉਂਕਿ ਬਾਣੀ ਧੁਰ ਦਰਗਾਹ ਵੀ ਆਈ ਹੈ। ਵਿਚਾਰ ਆਉਂਦੀ ਹੈ ਕਿ ਪੂਰਾ ਥਾਟ ਬਣਾਇਆ ਪੂਰੇ, ਦੇਖੋ ਏਕ ਸਮਾਨ, ਆਹ ਸਾਰੀ ਸ੍ਰਿਸ਼ਟੀ ਵਾਹਿਗੁਰੂ ਨੇ ਰਚੀ ਹੈ, ਇਸ ਪਰਮੰਚ ਮੈਂ ਸੱਚੇ ਨਾਮ ਕੀ ਵਡਿਆਈ। ਇਹਦੇ ਵਿੱਚ ਵਡਿਆਈ ਕਿਹੜੀ ਚੀਜ਼ ਦੀ ਹੈ? ਸੱਚੇ ਨਾਮ। ਸਤਿਗੁਰ ਕੀ ਜਿਸ ਨੂੰ ਮਤ ਆਵੇ ਸੋ ਸਤਿਗੁਰ ਮਾਏ ਸਮਾਨਾ, ਜਿਹਨੂੰ ਮੱਤ ਆ ਜਾਂਦੀ ਹੈ ਗੁਰੂ ਦੀ, ਗੁਰਮਤ ਨੂੰ ਧਾਰਨ ਕਰ ਲੈਂਦਾ, ਉਹ ਗੁਰੂ ਦੇ ਦੇਸ਼ ਵਿੱਚ ਜਾ ਕੇ ਸਮਾਈ ਕਰ ਲੈਂਦਾ। ਇਹ ਬਾਣੀ ਜੋ ਜੀਓ ਜਾਣੇ, ਇੱਕ ਤਾਂ ਉੱਪਰ ਉੱਪਰੋਂ ਜਾਣਦੇ ਨੇ, ਇੱਕ ਹਿਰਦੇ ਤੋਂ ਜਾਣਦੇ ਨੇ, ਜਿਹੜੀ ਧੁੱਪ ਪੜਦੇ ਨੇ ਉਹਦੇ ਉੱਤੋਂ ਦੀ ਲੰਘ ਨਹੀਂ ਸਕਦੇ। ਕਹਿੰਦੇ ਉਹਨਾਂ ਨੂੰ ਕੀ ਪ੍ਰਾਪਤ ਹੁੰਦਾ, ਤੇ ਸੰਤ ਰਵਾ ਨਾਮਾ, ਉਹਦੇ ਅੰਦਰ ਪਰਮੇਸ਼ਰ ਦੇ ਨਾਮ ਰਾਮ ਜਾਂਦੇ। ਸੋ ਬਾਣੀ ਕਹਿੰਦੀ ਹੈ ਕਿ ਚੌ ਚੁਗਾ ਤਾਂ ਹੁਣ ਨਬੇੜਾ, ਨਰ ਮਨੁੱਖਾਂ ਨੂੰ ਇਹ ਇੱਕ ਦਿਨ ਸਤਯੁਗ ਦੇ ਵਿੱਚ ਭਗਤੀ ਕਰਨ, ਤਪੱਸਿਆ ਕਰਨ ਵਾਲੇ, ਸਤ ਬੋਲਣ ਵਾਲੇ ਮੁਕਤੀ ਪ੍ਰਾਪਤ ਨਾ ਕਰ ਸਕੇ, ਤ੍ਰੇਤੇ ਜਾ ਕੇ ਤਪ ਕਰਦੇ, ਦੁਆਪਰ ਵਿੱਚ ਆ ਕੇ ਪੂਜਾ ਵਗੈਰਾ ਕਰਦੇ, ਹੁਣ ਕਲਯੁਗ ਵਿੱਚ ਫੇਰ ਆ ਗਏ ਨੇ। ਤੇ ਮਹਾਰਾਜ ਕਹਿੰਦੇ ਹੁਣ ਤੁਹਾਡੇ ਤਰਨ ਦਾ ਸਮਾਂ ਆ ਗਿਆ, ਤੇ ਇੱਕ ਖਜ਼ਾਨਾ ਹੈ, ਹੁਣ ਨਵੇੜਾ ਹੋਣਾ। ਜਾਤਰ ਸੰਜਮ ਤੀਰਥ ਉਹਨਾਂ ਯੁਗਾਂ ਦਾ ਧਰਮ ਹੈ, ਇਹ ਤਾਂ ਧਰਮ ਸੀਗੇ ਉਹਨਾਂ ਯੁਗਾਂ ਦਾ। ਹੁਣ ਜਿਹੜਾ ਕਲਯੁਗ ਦਾ ਕਲਮ ਹੈ ਕੀਰਤ ਹਰਨਾਮਾ, ਇੱਕ ਚਿੱਤ ਹੋ ਕੇ ਹਰੀ ਦੇ ਜਸ ਚ ਕੀਰਤਨ ਕਰਨਾ, ਤੇ ਪਰਮੇਸ਼ਰ ਦੇ ਨਾਮ ਦੇ ਵਿੱਚ ਸੁਰਤੀ ਜੋੜਨੀ। ਜੁਗ ਜੁਗ ਆਪੋ ਆਪਣਾ ਧਰਮ ਹੈ, ਸੋਧ ਦੇਖੋ ਵੇਦ ਪੁਰਾਣ, ਚਾਰੇ ਯੁਗਾਂ ਦਾ ਆਪਣਾ ਆਪਣਾ ਧਰਮ ਹੈ। ਕਹਿੰਦੇ ਵੇਦ ਪੜ੍ਹ ਕੇ ਦੇਖ ਲਓ, ਪੁਰਾਣ ਪੜ੍ਹ ਕੇ ਦੇਖ ਲਓ, ਗੁਰਮੁਖ ਜੀ ਨੀ ਧਿਆਇਆ ਹਰ ਹਰ ਜਗ ਤੇ ਪੂਰੇ ਪ੍ਰਵਾਨਾ, ਕਹਿਤ ਨਾਨਕ ਸੱਚੇ ਸਿਉ ਪ੍ਰੀਤ ਲਾਏ, ਚੁੱਕੈ ਮਨ ਵਰਵਾਨਾ, ਕਹਿਤ ਸੁਨਤ ਸਭੇ ਸੁਖ ਪਾਵੇ, ਮਾਨਤ ਪਾਏ ਨਿਦਾਨਾ। ਜਿਹੜੇ ਮੰਨ ਜਾਂਦੇ ਨੇ, ਕਹਿੰਦੇ ਉਹਨਾਂ ਨੂੰ ਖਜ਼ਾਨੇ ਦੀ ਪ੍ਰਾਪਤੀ ਹੋ ਜਾਂਦੀ ਹੈ ਨਾਮ ਦੀ। ਸੋ ਮਹਾਰਾਜ ਕਹਿੰਦੇ ਇਸ ਤਰ੍ਹਾਂ ਦੇ ਨਾਲ ਬਾਣੀ ਪੜ੍ਹਨੀ ਹੈ, ਤੇ ਜਪਜੀ ਸਾਹਿਬ ਦੇ ਜਿੰਨੇ ਪਾਠ ਤੇ ਹੋ ਸਕਣ ਕਰਦਾ ਰਿਹਾ ਕਰ ਰੋਜ਼, ਤੇ ਪਾਠ ਵਿਚਾਰ ਕੇ ਕਰ। ਜਪਜੀ ਸਾਹਿਬ ਦੇ ਅੰਦਰ ਸਾਰਾ ਗੁਰੂ ਗ੍ਰੰਥ ਸਾਹਿਬ ਦਾ ਸਿਧਾਂਤ ਸ਼ਾਮਿਲ ਹੈ। ਜਿਹਨੂੰ ਜਪਜੀ ਸਾਹਿਬ ਸਮਝ ਆ ਗਿਆ ਉਹਨੇ ਗੁਰੂ ਗ੍ਰੰਥ ਸਾਹਿਬ ਸਮਝ, ਜਪ ਮੂਲ ਮੰਤਰ ਦੇ ਅੰਦਰ ਸਾਰਾ ਜਪਜੀ ਸਾਹਿਬ, ਤੇ ਵਾਹਿਗੁਰੂ ਮੰਤਰ ਦੇ ਅੰਦਰ ਏਕ ਓਂਕਾਰ ਦੇ ਅੰਦਰ ਸਾਰਾ ਗੁਰੂ ਗ੍ਰੰਥ ਸਾਹਿਬ ਦਾ ਹੈ। ਇੱਕ ਅੱਖਰ ਦੇ ਵਿੱਚ ਸਭ ਕੁਛ ਆ ਗਿਆ। ਜਿਹੜਾ ਇੱਕ ਅੱਖਰ ਨੂੰ ਜਾਣ ਗਿਆ, ਜਿਹੜਾ ਸਮਝ ਗਿਆ, ਉਹ ਮੁੜ ਕੇ ਨਹੀਂ ਜਾਣਦਾ। ਮਹਾਰਾਜ ਇੱਕ ਅੱਖਰ ਬਾਰੇ ਮਹਾਰਾਜ ਨੇ ਬੜਾ ਗੁਰਬਾਣੀ ਚ ਆਉਂਦਾ, ਇੱਕ ਅੱਖਰ ਦੀ ਉਹ ਵਿਆਖਿਆ। ਏਕ ਸ਼ਬਦ ਵੀ ਇਸ ਨੂੰ ਕਿਹਾ, ਏਕ ਸ਼ਬਦ ਮੇਰੇ ਪ੍ਰਾਣ ਵਸਦਾ ਹੈ, ਦੌੜ ਜਾਂਦਾ ਨਾਲ। ਸੋ ਇਸ ਤਰ੍ਹਾਂ ਕਹਿੰਦੇ ਇਹ ਜਿਹੜੀ ਬਾਣੀ ਹੈ ਇਹ ਕੋਈ ਫਿੱਕੀ ਚੀਜ਼ ਨਹੀਂ, ਜਿਉਂ ਜਿਉਂ ਕਰੇਗਾ ਸਾਚੀ ਬਾਣੀ ਮਿੱਠੀ ਅੰਮ੍ਰਿਤ ਧਾਰ, ਜਿਨ ਪੀਤੀ ਤਿਸ ਮੋਖ ਦੁਆਰ। ਜਪ ਮਨ ਮੇਰੇ ਗੋਬਿੰਦ ਕੀ ਬਾਣੀ, ਸਾਧੂ ਜਨ ਰਾਮ ਰਸਨ ਵਿਖਾਨੀ। ਇਹ ਤਾਂ ਵਾਹਿਗੁਰੂ ਤੋਂ ਸੰਤਾਂ ਦੀ ਰਸਨਾ ਤੋਂ ਹੋ ਕੇ ਪ੍ਰਗਟ ਹੋਈ ਹੈ, ਤੇ ਜਨਮਾਂ ਜਨਮਾਂ ਦੀ ਮੈਲ ਨੂੰ ਦੂਰ ਕਰਦੀ ਹੈ। ਜਨਮ ਜਨਮ ਕੀ ਇਸ ਮਨ ਕੋ ਮੰਨ ਲਾ ਕੀ, ਕਾਲਾ ਹੋਇਆ ਸਿਆਹ, ਕਾਲਾ ਸਿਆਹ ਹੋਇਆ ਪਿਆ, ਖੰਲੀ ਧੋਤੀ ਉਜਲੀ ਨਾ ਹੋਵੇ, ਜੇ ਸੌ ਤੋਂ ਪੁਰਖ ਨਾ ਤੀਰਥ ਕਰਨ ਨਾਲੇ ਉਜਲੀ ਹੁੰਦੀ ਹੈ, ਨਾ ਜਪ ਕਰਨ ਨਾਲ, ਨਾ ਦਾਨ ਕਰਨ ਨਾਲ, ਨਾ ਪਾਠ ਕਰਨ ਨਾਲ, ਕਿਸੇ ਚੀਜ਼ ਨਾਲ ਉਜਲੀ ਨਹੀਂ ਹੁੰਦੀ। ਇਹ ਤਾਂ ਉਜਲੀ ਹੁੰਦੀ ਹੈ ਵੀ ਗੁਰੂ ਮਿਲ ਜਾਵੇ, ਜੀਵਤ ਭਾਰ ਤੋਂ ਮਰ ਜਾਵੇ, ਗੁਰ ਪ੍ਰਸ਼ਾਦੀ ਜੀਵਤ ਮਰੇ, ਉਲਟੀ ਹੋਵੇ ਮਤ ਬਦਲਾਓ, ਨਾਨਕ ਮੈਲ ਨਾ ਲੱਗੇ, ਨਾ ਫਿਰ ਜੋਨੀ ਪਾਓ, ਫਿਰ ਉਹ ਜੰਮਦਾ ਮਰਦਾ। ਸੋ ਇਹ ਮਨ ਨੂੰ ਸੁਧਾਰਨ ਵਾਸਤੇ ਮਨ ਕੇ ਅਧਿਕ ਤਰੰਗ ਹੈ, ਕਿਉਂ ਦਰ ਸਾਹਿਬ ਛੁੱਟੀ ਹੈ, ਜੇ ਰਾਚੇ ਸੱਚ ਰੰਗ ਗੂੜੇ ਰੰਗ ਪਾੜ ਕੇ, ਨਾਨਕ ਗੁਰਪ੍ਰਸ਼ਾਦੀ ਛੁੱਟੀ ਹੈ, ਜੇ ਚਿੱਤ ਲੱਗਾ ਸੱਚ, ਜੇ ਸੱਚ ਨਾਲ ਚਿੱਤ ਲੱਗ ਜਾਵੇ ਤਾਂ ਮਾਇਆ ਦੀਆਂ ਲਹਿਰਾਂ ਦੇ ਵਿੱਚੋਂ ਆਦਮੀ ਨਿਕਲ ਜਾਇਆ ਕਰ। ਸੋ ਇਹ ਮਨ ਜਿਹੜਾ ਹੈ ਇਹ ਵੱਡਾ ਹੋਇਆ ਹੋਇਆ, ਹਾਥੀ ਵਰਗਾ ਹੋਇਆ ਹੋਇਆ, ਮੈਲਾ ਹੋਇਆ ਹੋਇਆ, ਮਨ ਮਹਿੰਗਲ ਸਾਤਵ ਦੇ ਮਨ, ਜਿਹੜੇ ਪਰਮੇਸ਼ਰ ਨੂੰ ਮੰਨਦੇ ਨਹੀਂ। ਮਹਾਰਾਜ ਕਹਿੰਦੇ ਪਹਿਲਾਂ ਤਾਂ ਉਹ ਦੀਵਾਨੇ ਨੇ, ਫਿਰ ਉਹਨਾਂ ਦਾ ਜਿਹੜਾ ਮਨ ਹੈ ਉਹ ਹਾਥੀ ਵਰਗਾ ਹੋਇਆ ਹੋਇਆ, ਬਨ ਖੰਡ ਮਾਇਆ ਮਾਏ ਹੈਰਾਨ, ਤੇ ਮਾਇਆ ਦੇ ਬਨ ਵਿੱਚ ਮਨ ਘੁੰਮਦਾ ਘੁੰਮਦਾ ਹੈਰਾਨ ਪਰੇਸ਼ਾਨ ਹੋਇਆ। ਇਹ ਧੁਰਤ ਜਾਗ ਜਾਹੇ ਕਾਲ ਕੇ ਜਾਪੇ, ਗੁਰਮੁਖ ਖੋਜ ਰਹਿ ਧਰ ਆਪੇ। ਇਹ ਕਾਲ ਦੀਆਂ ਮੂਰਤੀਆਂ ਨੇ, ਜੋ ਗੁਰਮੁਖ ਨੇ ਉਹ ਆਪਣੇ ਘਰ ਵਿੱਚ ਚਲੇ ਜਾਂਦੇ ਨੇ ਬਾਣੀ ਦੇ ਅਸਰ ਦੇ ਨਾਲ। ਬਿਨ ਗੁਰ ਸ਼ਬਦ ਹੈ ਮਨ ਨਹੀਂ ਠੌਰ, ਜਿੰਨਾ ਚਿਰ ਸ਼ਬਦ ਦੀ ਪ੍ਰਾਪਤੀ ਅੰਦਰ ਨਹੀਂ ਹੁੰਦੀ ਉਨਾ ਚਿਰ ਮਨ ਠੌਰ ਨਹੀਂ ਫੜਦਾ। ਸਿਮਰੋ ਰਾਮ ਨਾਮ ਅਤ ਨਿਰਮਲ, ਅਵਰ ਤਿਆਗੋ ਹੋਮ ਮੈਂ ਕੌਰ। ਸੋ ਮਹਾਰਾਜ ਨੇ ਬਹੁਤ ਵਿਸਥਾਰ ਦੇ ਨਾਲ ਭਾਈ ਗੁਜਰ ਨੂੰ ਸਮਝਾਇਆ ਕਿ ਭਾਈ ਗੁਜਰ ਇਹ ਬਾਣੀ ਨੂੰ ਤੂੰ ਪੜ, ਇਹ ਤੇਰੇ ਮਨ ਦੀ ਮੈਲ ਕੱਟੇਗਾ। ਮਨ ਦੀ ਮੈਲ ਕੱਟਣ ਦਾ ਹੋਰ ਕੋਈ ਤਰੀਕਾ ਨਹੀਂ ਹੈ, ਇਸ ਤਰ੍ਹਾਂ ਨਾਲ ਸਵਾਲ ਹੁੰਦਾ ਪੜੋ ਪਿਆਰ ਨਾਲ। ਜਿੰਨਾ ਚਿਰ ਮਨ ਮਾੜਾ ਉਨਾ ਚਿਰ ਅੰਦਰ ਮਨ ਦਾ ਨਿਵਾਸ ਨਹੀਂ ਹੋਇਆ ਕਰ। ਮਨ ਨੂੰ ਅਨੇਕ ਕਿਸਮ ਦੀ ਮਾਰ ਹੋਣ ਲੱਗ ਰਹੀ ਹੈ। ਪਹਿਲਾਂ ਵੀ ਜਨਮ ਜਨਮ ਕੀ ਇਸ ਮਨ ਤੋਂ ਮਨ ਦਾ ਕੀ ਕਾਲਾ ਹੋਇਆ ਸਿਆ ਸੰਲੀ ਧੋਤੀ ਉਜਤ ਨਾ ਹੋ ਗਈ ਜੇ ਸੌ ਧੋ ਸੌ ਵਾਰੀ ਧੋ ਲੈ ਤਾਂ ਵੀ ਕਹਿੰਦੇ ਉਜਲੀ ਨਹੀਂ ਹੁੰਦੀ। ਤੇ ਸਵਾਲ ਹੁੰਦਾ ਵੀ ਕੋਈ ਤਰੀਕਾ ਹੈ ਫਿਰ ਮਨ ਦੀ ਮੈਲ ਲਾਉਣ ਦਾ? ਮਹਾਰਾਜ ਕਹਿੰਦੇ ਮਨ ਮੈਲ ਆ, ਸਭ ਕੁਛ ਮੈਲ ਆ। ਜਿੰਨਾ ਜੀ ਕਰਦਾ ਗੰਗਾ ਚ ਇਸ਼ਨਾਨ ਕਰ ਲੈ ਸੈਂਕੜੇ ਵਾਰ। ਇਹ ਗੱਲ ਕਬੀਰ ਸਾਹਿਬ ਸਾਧੂਆਂ ਚ ਕਰ ਰਹੇ ਸੀ ਕਿ ਗੰਗਾ ਦਾ ਅਠਾਰ ਤੀਰਥਾਂ ਦਾ ਇਸ਼ਨਾਨ ਜਿਹੜਾ ਹੈ ਉਹ ਮਨ ਦੀ ਮੈਲ ਦੂਰ ਨਹੀਂ ਕਰ ਸਕਦਾ। ਹੋ ਸਕਦਾ ਕਿਸੇ ਪਾਣੀ ਵਿੱਚ ਖੂਬੀ ਹੋਵੇ, ਕਿਤੇ ਕੋਪਰ ਦਾ ਪਾਣੀ ਹੋਵੇ, ਕਿਤੇ ਗੰਧਕ ਦਾ ਪਾਣੀ ਹੋਵੇ, ਕਿਤੇ ਹੋਰ ਕੈਮੀਕਲ ਦਾ ਪਾਣੀ ਹੋਵੇ, ਦਵਾਈਆਂ ਦੂਰ ਬਿਮਾਰੀਆਂ ਦੂਰ ਕਰ ਦੇਵੇ, ਸਕਿਨ ਦੀ ਬਿਮਾਰੀ ਨੂੰ ਦੂਰ ਕਰ ਦੇ, ਇਹ ਤਾਂ ਹੋ ਸਕਦਾ। ਪਰ ਮਨ ਦੀ ਮੈਲ ਲਾਉਣ ਨੂੰ ਤਾਂ ਤੀਰਥ ਸਮਰੱਥ ਨਹੀਂ ਹੈ, ਉਹ ਤਾਂ ਆਪ ਮੈਲੇ ਹੋ ਜਾਂਦੇ ਨੇ। ਜਦੋਂ ਮੈਲੇ ਹੁੰਦੇ ਨੇ ਗੰਗਾ ਜਮੁਨਾ ਗੋਦਾਵਰੀ ਸ੍ਰਿਸ਼ਟੀ ਤੇ ਕਰੇ ਉਦਮ ਸੂਹ ਧੂੜ ਸਾਧੂ ਕੀ ਥਾਂ। ਕਿਲ ਵਿੱਚ ਮੈਲ ਭਰੇ ਪਰੇ ਹਮਲੇ ਵਿੱਚ ਹਮਰੀ ਮੈਲ ਸਾਧੂ ਕੀ ਧੂੜ ਗੁਆਏ। ਫਿਰ ਉਹ ਪੁਕਾਰਾਂ ਕਰਦੇ ਨੇ ਹੇ ਪ੍ਰਭੂ ਕੋਈ ਆਪਣੇ ਨਾਲ ਜੁੜਿਆ ਹੋਇਆ ਪ੍ਰੇਮ ਭੇਜ, ਉਹ ਆ ਕੇ ਸਾਡੇ ਵਿੱਚ ਇਸ਼ਨਾਨ ਕਰੇ ਤੇ ਸਾਡੀ ਮੈਲ ਕੱਟ ਦੇਵੇ। ਕਿਉਂਕਿ ਉਹ ਨਿਰਮਲ ਹੈ, ਨਿਰਮਲ ਨੂੰ ਮੈਲ ਨਹੀਂ ਲੱਗਦੀ, ਉਹ ਨਿਰਮਲ ਦੂਸਰਿਆਂ ਦੀ ਮੈਲ ਦੂਰ ਕਰਨ ਨੂੰ ਸਮਰੱਥ ਹਨ। ਕਹਿੰਦੇ ਤੀਰਥ ਆਪ ਮੈਲੇ ਨੇ। ਸਾਧੂਆਂ ਨੇ ਇਸ ਗੱਲ ਦੇ ਉੱਤੇ ਥੋੜੀ ਜ਼ਿੱਦ ਕਰੀ, ਕਹਿਣ ਲੱਗੇ ਨਹੀਂ ਮਹਾਰਾਜ, ਤੀਰਥਾਂ ਦਾ ਮਹਾਤਮ ਬੜਾ ਲਿਖਿਆ ਹੋਇਆ ਵੇਦਾਂ ਸ਼ਾਸਤਰਾਂ ਦੇ ਅੰਦਰ, ਤੀਰਥ ਨਿਰਮਲ ਕਰ ਦਿੰਦੀ ਹੈ, ਨਿਰਮਲ ਬੁੱਧੀ ਹੋ ਜਾਂਦੀ ਹੈ। ਕਹਿੰਦੇ ਅਸੀਂ ਤਾਂ ਨਹੀਂ ਮੰਨਦੇ। ਕਬੀਰ ਸਾਹਿਬ ਕੋਲ ਤੁੰਬੀ ਪਈ ਸੀ ਕੌਲ ਤੁੰਬੀ, ਕਹਿਣ ਲੱਗੇ ਵੀ ਆ ਲੈ ਜਾਓ ਤੁਸੀਂ, ਤੇ ਇਹਨੂੰ ਚੰਗੀ ਤਰ੍ਹਾਂ ਮਲ ਮਲ ਕੇ ਨਲਾ ਕੇ ਲਿਆਏ ਤਾਂ ਕਿ ਇਹ ਪਵਿੱਤਰ ਹੋ ਜਾ। ਸਾਧੂ ਗਏ ਸਾਲ ਭਰ ਬਾਹਰ ਤੀਰਥਾਂ ਤੇ ਇਸ਼ਨਾਨ ਕਰਦੇ ਰਹੇ। ਜਿੱਥੇ ਜਾਂਦੇ ਸੀ ਤੂੰਬੀ ਨੂੰ ਮਲ ਮਲ ਕੇ ਨਲਾਉਂਦੇ ਸੀ। ਜਦੋਂ ਵਾਪਸ ਆ ਗਏ ਕਾਸ਼ੀ ਦੇ ਅੰਦਰ ਕਬੀਰ ਸਾਹਿਬ ਤੋਂ ਲਿਆ ਕੇ ਤੂੰਬੀ ਮੋੜ ਕੇ, ਕਹਿੰਦੇ ਲਓ ਮਹਾਰਾਜ ਇਹ ਤਾਂ ਹੁਣ ਸ਼ੁੱਧ ਤੇ ਪਵਿੱਤਰ ਬਣ ਗਈ, ਹੁਣ ਤਾਂ ਇਹਦੇ ਦਰਸ਼ਨ ਵੀ ਪਵਿੱਤਰ ਨੇ ਕਿਉਂਕਿ ਇਹਨੇ ਅਠਾਰ ਤੀਰਥਾਂ ਦਾ ਇਸ਼ਨਾਨ ਕਰ ਲਿਆ। ਕਬੀਰ ਸਾਹਿਬ ਕਹਿਣ ਲੱਗੇ ਫਿਰ ਅਸੀਂ ਪਵਿੱਤਰ ਨੂੰ ਤਾਂ ਸਾਰਿਆਂ ਨੂੰ ਵੰਡ ਕੇ ਦੇਣਾ ਚਾਹੀਦਾ। ਕਬੀਰ ਸਾਹਿਬ ਨੇ ਤੂੰਬੀ ਭੰਨ ਲਈ, ਥੋੜਾ ਥੋੜਾ ਪ੍ਰਸ਼ਾਦ ਸਾਰਿਆਂ ਦੇ ਹੱਥ ਰੱਖਤਾ। ਕਹਿੰਦੇ ਲਓ ਸ਼ਕੋ ਮਹਾਂਪੁਰਸ਼ੋ, ਇਹ ਤਾਂ ਬਹੁਤ ਪਵਿੱਤਰ ਚੀਜ਼ ਹੈ ਸਾਡੇ ਅੰਦਰ ਜਿਹੜੀ ਜਾਣੀ, ਕਿਉਂਕਿ ਅਠਾਰ ਤੀਰਥਾਂ ਦਾ ਇਹਨੇ ਇਸ਼ਨਾਨ ਕਰਿਆ। ਜਿਹੜਾ ਮੂੰਹ ਚ ਪਾਉਂਦਾ ਹੈ ਤੂੰਬੀ ਪੌੜੀ ਪਈ ਹੈ, ਨਵੇਂ ਕੌੜ ਤੂੰਬਾ ਉਹਦਾ, ਉਸ ਵੇਲੇ ਕੋਈ ਖਾਂਦਾ ਨਹੀਂ। ਕਹਿਣ ਲੱਗੇ ਕੀ ਗੱਲ ਤੁਸੀਂ ਖਾਂਦੇ ਨਹੀਂ ਭਾਈ? ਕਹਿੰਦੇ ਮਹਾਰਾਜ ਕੌੜੀ ਪਈ ਹੈ ਤਾਂ ਖਾਧੀ ਨਹੀਂ ਜਾਂਦੀ। ਕਬੀਰ ਸਾਹਿਬ ਨੇ ਜਿਹੜੀ ਤੂੰਬੀ ਬਾਕੀ ਬਚਦੀ ਸੀ ਹੱਥ ਵਿੱਚ ਉਹਨੂੰ ਸੰਬੋਧਨ ਕਰਕੇ ਇਸ ਤਰ੍ਹਾਂ ਨਾਲ ਸਨਮਾਨ ਕਰ ਦੇ। ਕਹਿੰਦੇ ਅਜੇ ਵੀ ਕੜਕਣ ਨਹੀਂ ਜਾਈ ਸੰਤੋ, ਆਦਮੀ ਇਸ਼ਨਾਨ ਕਰ ਸਕਦਾ ਜਾ ਕੇ, ਤੀਰਥਾਂ ਦੇ ਦਰਸ਼ਨ ਕਰ ਸਕਦਾ, ਪਰ ਮਨ ਦੀ ਮੈਲ ਨਹੀਂ ਉਤਰਿਆ ਕਰਦੀ, ਉਹ ਤਾਂ ਹੋਰ ਲੱਭ ਜਾਂਦੀ ਹੈ। ਤੀਰਥ ਵਰ ਧਰ ਦਾਨ ਕਰ, ਮਨ ਮੇ ਧਰੇ ਗੁਮਾਨ, ਗੁਮਾਨ ਦੀ ਮੈਲ ਲੱਗ ਜਾਂਦੀ ਹੈ, ਹੋਰ ਮੈਲਾ ਹੋ ਜਾਂਦਾ। ਸੋ ਮਹਾਰਾਜ ਕਹਿੰਦੇ ਜਿੰਨਾ ਚਿਰ ਮਨ ਮੈਲਾ ਹੈ, ਮਨ ਮੈਲਾ, ਸਭ ਕੁਛ ਮੈਲਾ, ਤਨ ਧੋਤੇ ਮਨ ਅੱਛਾ ਨਾ ਹੋਏ, ਤਨ ਨੂੰ ਧੋਈ ਗਿਆ ਚਾਹੇ ਹਜ਼ਾਰਾਂ ਵਾਰੀ ਤੀਰਥਾਂ ਚ ਜਾ ਕੇ ਨਾ ਲੈ, ਮਨ ਤਾਂ ਉੱਥੇ ਦਾ ਉੱਥੇ ਰਹਿੰਦਾ ਨਾ, ਇਹ ਤਾਂ ਬਦਲਦਾ ਨਹੀਂ ਹੈ। ਖੇਚਲ ਕਰਕੇ ਚਲਿਆ ਜਾ, ਪਹਾੜਾਂ ਚਲਿਆ ਜਾ, ਬਦਰੀ ਮੈਦਾਨ ਜਾ ਕੇ ਨਾ ਲੈ, ਬਰਫ਼ ਦੇ ਪਾਣੀਆਂ ਚ ਨਾ ਲੈ, ਅਮਰਨਾਥ ਦੀ ਗੁਫਾ ਚਲਿਆ ਜਾ, ਮਨ ਦਾ ਨਹੀਂ ਫਰਕ ਪਿਆ ਜਾ। ਇਹ ਜਗਤ ਭਰਮ ਭੁਲਾਇਆ ਬਿਰਲਾ ਬੂਝਾ ਕੋਈ, ਇਹ ਤਾਂ ਭਰਮ ਨੇ ਭੁਲਾਇਆ ਹੋਇਆ, ਭਰਮ ਨੇ ਮੈਲਾ ਕਰਿਆ ਹੋਇਆ। ਪੰਜ ਕਿਸਮ ਦੇ ਭਰਮ ਨੇ ਜਿਹਦੇ ਨਾਲ ਮਨ ਮੈਲਾ, ਤੇ ਉਹਦਾ ਇਲਾਜ ਮਹਾਰਾਜ ਕਹਿੰਦੇ ਜਪ ਮਨ ਮੇਰੇ ਤੂੰ ਏਕੋ ਨਾਮ, ਸਤਿਗੁਰ ਦੀਆ ਮੋਹ ਕੋ ਇਹ ਨਿਧਾਨ। ਬਾਕੀ ਜਿਹੜੇ ਕਰਮ ਨੇ ਕਹਿੰਦੇ ਸਿੱਧਾ ਜੇ ਆਸਨ ਜੇ ਸਿੱਖੈ ਇੰਦਰੀ ਬਸ ਕਰ ਕਮਾਏ, ਮਨ ਕੀ ਮੈਲ ਨਾ ਉਤਰੈ ਹਉਮੈ ਮੈਲ ਨਾ ਜਾਏ। ਸਿੱਧਾਂ ਵਾਲੇ 84 ਆਸਨ ਕਰ ਲੈ, ਤਪ ਕਰ ਲੈ, ਇੰਦਰੀਆਂ ਨੂੰ ਬਸ ਵਿੱਚ ਕਰ ਲੈ, ਕਹਿੰਦੇ ਮਨ ਦੀ ਮੈਲ ਫੇਰ ਨਹੀਂ ਉਤਰਦੀ, ਹਉਮੈ ਦੀ ਮੈਲ ਲੱਗੀ ਹੋਈ ਨਹੀਂ ਜਾਂਦੀ ਕਿਸੇ ਨਾਲ। ਇਸ ਮਨ ਕੋ ਹੋਰ ਸੰਜਮ ਕੋ ਨਾਹੀ, ਬਿਨ ਸਤਿਗੁਰ ਕੀ ਸ਼ਰਨ ਆਏ, ਪੂਰਾ ਸਮਰੱਥ ਗੁਰੂ ਮਿਲ ਜਾਵੇ ਉਹਦੀ ਸ਼ਰਨ ਇਹਨੂੰ ਪ੍ਰਾਪਤ ਹੋ ਜਾਵੇ। ਭੰਤ ਨਾਨਕ ਸਤਿਗੁਰ ਕੋ ਮਿਲਦੋ ਮਰੈ, ਜਦੋਂ ਸਤਿਗੁਰੂ ਨੂੰ ਮਿਲਿਆ, ਸਤਿਗੁਰੂ ਪਹਿਲਾਂ ਇਹ ਕਹਿੰਦਾ ਪਹਿਲਾਂ ਮਰਨ ਕਬੂਲ ਜੀਵਨ ਕੀ ਸਾਡਾਸ, ਹੋ ਸਮਨ ਕੀ ਰਹਿਣਕਾ ਤਾਂ ਉਹ ਹਮਾਰੇ ਪਾਸ, ਪਹਿਲਾਂ ਮਰਨਾ ਕਬੂਲ ਕਰ ਲੈ, ਹੰਗਤਾ ਦੀ ਜ਼ਿੰਦਗੀ ਚੋਂ ਮਰ ਜਾ, ਹੰਗਤਾ ਦੇ ਮਮਤਾ ਚੋਂ ਤੇ ਆਤਮ ਭਾਵ ਦੇ ਵਿੱਚ ਜਿਉਂਦਾ ਹੋਇਆ। ਕਹਿੰਦੇ ਜਦੋਂ ਸਤਿਗੁਰੂ ਨੂੰ ਮਿਲਦਾ ਫਿਰ ਗੁਰ ਕਾ ਸ਼ਬਦ ਫਿਰ ਜੀਵ ਹੈ ਕੋਈ, ਗੁਰੂ ਦੇ ਸ਼ਬਦ ਨਾਲ ਜਿਉਂਦਾ ਹੁੰਦਾ ਹੈ। ਮਮਤਾ ਕੀ ਮਲ ਉਤਰੈ ਇਹ ਮਨ ਅੱਛਾ ਹੋਈ, ਇਹ ਮਮਤਾ ਦੀ ਮਲ ਇਸ ਤਰ੍ਹਾਂ ਨਾਲ ਉਤਰਦੀ ਹੈ ਤੇ ਮਨ ਦੀ ਮੈਲ ਧੋ ਜਾਂਦੀ। ਸੋ ਮਹਾਰਾਜ ਕਹਿੰਦੇ ਭਾਈ ਗੁਜਰ ਜੀ, ਬਾਣੀ ਜਿਹੜੀ ਹੈ ਭਰੀ ਹੈ ਮਤ ਪਾਪਾਂ ਕਹਿ ਸੰਗ, ਇਹ ਤੁਸੀਂ ਪੜੋਗੇ। ਕਹਿੰਦੇ ਮਤ ਜਿਹੜੀ ਹੈ ਪਾਪਾਂ ਦੇ ਨਾਲ ਭਰੀ ਹੋਈ, ਉਹ ਧੋਖਾ ਨਾਮ ਹੈ ਕਿ ਰੰਗ ਨਾਮ ਦੇ ਪਿਆਰ ਵਿੱਚ ਆ ਕੇ, ਜਦੋਂ ਤੂੰ ਨਾਮ ਜਪੇਗਾ ਪ੍ਰਭੂ ਦੇ ਪਿਆਰ ਵਿੱਚ ਆ ਕੇ, ਫਿਰ ਉਹ ਮੈਲ ਧੋਤੀ ਜਾਣੀ। ਸੋ ਇਹ ਜੋ ਬਾਣੀ ਹੈ ਇਹ ਸਾਰੇ ਸੰਕਟਾਂ ਦਾ ਨਾਸ਼ ਕਰਦੀ ਹੈ, ਸਾਰੀਆਂ ਕਾਮਨਾ ਪੂਰੀਆਂ ਕਰਦੀ ਹੈ, ਜੰਮਣ ਮਰਨ ਦੀ ਚਿੰਤਾ ਇਹਦਾ ਖਾਤਮਾ ਕਰਦੀ ਹੈ। ਇਸ ਤਰ੍ਹਾਂ ਨਾਲ ਫਰਮਾਨ ਕਰਦੇ ਹਾਂ ਬਾਣੀ ਸਗਲੀ ਚਿੰਤਾ ਹਟਾਈ, ਸਾਰੀਆਂ ਚਿੰਤਾ ਸਾਰਿਆਂ ਦੁੱਖਾਂ ਦਾ ਖਾਤਮਾ ਕਰਦੀ ਹੈ, ਸਾਰੇ ਕਲੇਸ਼ਾਂ ਦਾ ਖਾਤਮਾ ਕਰਦੀ ਹੈ, ਕਿਉਂਕਿ ਧੁਰਦੀ ਬਾਣੀ ਹੈ। ਆਪ ਨਿਰੰਕਾਰ ਦੇ ਦੇਸ਼ ਤੋਂ ਆਏ, ਬਹੁਤ ਸਾਰਿਆਂ ਦਾ ਪ੍ਰੇਮੀਆਂ ਨੂੰ ਇਸ ਗੱਲ ਦੀ ਸੋਝੀ ਨਹੀਂ ਆਉਂਦੀ ਵੀ ਇਹ ਕਿਸ ਤਰ੍ਹਾਂ ਤੁਰ ਦਰਗਾਹ ਤੋਂ ਆ ਗਈ।